SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ। ਕਹਿੰਦੇ ਨੇ ਕਿ ਬੜੇ ਮਹਾਨ ਹੁੰਦੇ ਨੇ ਉਹ ਲੋਕ ਜਿਹੜੇ ਦੂਸਰਿਆਂ ਵਾਸਤੇ ਖੁਸ਼ੀ ਦਾ ਸਬੱਬ ਹੋਣ, ਜਿਹੜੇ ਉਹਨਾਂ ਦੀਆਂ ਬੁੱਲੀਆਂ ਦੇ ਉੱਤੇ ਹਾਸਾ ਲਿਆਉਣ ਵਾਸਤੇ ਕੋਈ ਇਹੋ ਜਿਹਾ ਕੰਮ ਕਰਨ ਅਤੇ ਅਗਲਾ ਹੱਸਣ ਡਹਿ ਪਵੇ ਤਾਂ ਸਮਝੋ ਕਿ ਉਹਨਾਂ 'ਤੇ ਕੋਈ ਰੱਬ ਦੀ ਖਾਸ ਅਤਾ ਹੈ। ਕੋਈ ਇਹੋ ਜਿਹੇ ਜੀਆਂ ਦੇ ਵਿੱਚੋਂ ਇੱਕ ਜਿਨ੍ਹਾਂ ਦਾ ਤਾਲੁਕ ਪੁਰਾਣੇ ਲੈਲਪੁਰ ਅੱਜ ਦੇ ਫੈਸਲਾਬਾਦ ਦੇ ਨਾਲ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਅਗਰ ਅਸੀਂ ਇਹ ਕਿਹਾ ਜਾਏ ਕਿ ਇਹ ਇੱਕ ਸੋਸ਼ਲ ਮੀਡੀਆ ਸਟਾਰ ਬਣ ਕੇ ਸੁਪਰ ਸਟਾਰ ਬਣ ਗਏ ਤਾਂ ਇਹ ਗਲਤ ਨਹੀਂ ਹੋਏਗਾ। ਆਵਾਜ਼ ਦੇ ਮਾਮਲੇ ਦੇ ਵਿੱਚ ਬਹੁਤ ਪਾਵਰਫੁਲ ਸਾਊਂਡ ਇਹਨਾਂ ਦੀ ਬੇਸ ਰੇਡੀਓ ਸੀਗੀ, ਲੇਕਿਨ ਜ਼ਮਾਨੇ ਭਰ ਦੇ ਵਿੱਚ ਪੰਜਾਬੀ ਜਗਤ 'ਚ ਇਹ ਆਪਣੀਆਂ ਮਖੌਲੀਆ ਮਜ਼ਾਇਆ ਫਨੀ ਕਾਲਸ ਦੇ ਹਵਾਲੇ ਦੇ ਨਾਲ ਆਪਣਾ ਕੋਈ ਸਾਨੀ ਨਹੀਂ ਰੱਖਦੇ, ਆਪਣਾ ਕੋਈ ਬਰਾਬਰ ਦਾ ਆਪਣੇ ਪੱਲੇ ਦਾ ਕੋਈ ਹੋਰ ਜੀ ਨਹੀਂ ਰੱਖਦੇ। ਔਰ ਇਹ ਮੁਹੱਬਤ ਹੈ ਜਿਹੜੀ ਇਹਨਾਂ ਨੂੰ ਬਾਰਡਰਾਂ ਦੀਆਂ ਹੱਦਾਂ ਤੋਂ ਪਾਰੋਂ ਵੀ ਲੱਭੀ, ਉਰਿਓਂ ਵੀ ਲੱਭੀ। ਸੋ ਇਹਨਾਂ ਨਾਲ ਮੁਹੱਬਤ ਕਰਨ ਵਾਲੇ ਨੇ ਜਿਹੜੇ, ਉਹਨਾਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ, ਉਹ ਇਹਨਾਂ ਨੂੰ ਅਣਗਿਣਤ ਚਾਹਤਾਂ ਨੇ ਜਿਹੜੀਆਂ ਉਹ ਦੁਨੀਆਂ ਭਰ ਤੋਂ ਮਿਲ ਰਹੀਆਂ। ਮੇਰੇ ਸਾਹਮਣੇ ਰੂਬਰੂ ਮੌਜੂਦ ਨੇ ਇਸ ਵੇਲੇ ਰਾਣਾ ਇਜਾਜ਼, ਜਿਨ੍ਹਾਂ ਦੀਆਂ ਫਨੀ ਕਾਲਸ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ 'ਚ ਮਕਬੂਲ ਨੇ। ਰਾਣਾ ਸਾਹਿਬ ਜੀ, ਆਏ ਨੂੰ ਕਿਵੇਂ ਤੁਹਾਨੂੰ?
ਬਿਸਮਿਲ੍ਲਾ ਜੀ, ਸਲਾਮ ਅਲੈਕੁਮ, ਕੀ ਹਾਲ ਚਾਲ ਹੈ ਜੀ?
ਮੈਂ ਤਾਂ ਬਿਲਕੁਲ ਵਧੀਆ ਹਾਂ, ਔਰ ਵੇਖ ਕੇ ਤੁਹਾਨੂੰ ਪਤਾ ਨਹੀਂ ਮੁੱਖ ਤੋਂ ਹਾਸਾ ਜਿਹੜਾ ਕਿਉਂ ਨਹੀਂ ਪਰਾਂ ਜਾਣ ਡਿਆ। ਇਹ ਦੱਸੋ ਕਿ ਕਿਸ ਤਰ੍ਹਾਂ ਇਹ ਕਾਲਾਂ ਦਾ, ਇਹ ਲੋਕਾਂ ਨੂੰ ਛੇੜਨ ਦਾ ਇਹ ਮਾਮਲਾ ਹੈ ਜਿਹੜਾ, ਦਿਮਾਗ ਦੇ ਵਿੱਚ ਇਹ ਕੰਮ ਆਇਆ ਕਿੱਦਾਂ? ਇਹ ਤਾਂ ਮੈਂ ਜਾਣਨਾ ਕਿ ਫੈਸਲਾਬਾਦ ਦੇ ਪਾਣੀ 'ਚ ਜੁਗਤ ਹੈ ਜਿਹੜੀ ਉਹ ਰੱਬ ਦੀ ਜ਼ਾਤ ਨੇ ਕੈਮੀਕਲ ਤਰ੍ਹਾਂ ਘੋਲੀ ਹੈ।
ਅੱਛਾ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮੈਂ ਹਾਲੇ ਨਹੀਂ ਸੀ ਦੁਨੀਆਂ 'ਤੇ ਆਇਆ, ਉਦੋਂ ਹੀ ਇਹ ਸਕ੍ਰਿਪਟ ਸੀਗਾ ਕਿ ਮੇਰੀ ਡਿਊਟੀ ਅੱਲਾ ਪਾਕ ਨੇ ਹਸਾਉਣ ਵਾਲਿਆਂ 'ਚ ਲਾਉਣੀ ਹੈ। ਮੈਂ ਇਹਦੇ ਵਾਸਤੇ ਅੱਲਾ ਪਾਕ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਦੋ ਕਰਨ ਵਾਲਿਆਂ 'ਚ ਨਹੀਂ ਤਾਂ ਇੱਕ ਕਰਨ ਵਾਲਿਆਂ 'ਚ ਰੱਖਿਆ, ਹਸਾਉਣ ਵਾਲਿਆਂ 'ਚ ਰੱਖਿਆ, ਲੋਕਾਂ ਨੂੰ ਖੁਸ਼ੀਆਂ ਦੇਣ ਵਾਲਿਆਂ 'ਚ ਰੱਖਿਆ। ਮੈਂ ਬਹੁਤ ਬਹੁਤ ਸ਼ੁਕਰੀਆ ਅੱਲਾ ਪਾਕ ਦਾ। ਅੱਛਾ, ਅਗਲੀ ਗੱਲ ਹੈ ਕਿ ਫਿਰ ਮੰਜ਼ਰ-ਏ-ਆਮ 'ਤੇ ਕਿਸ ਤਰ੍ਹਾਂ ਆਇਆ? ਮੇਰੇ ਦੋਸਤ ਅਹਿਬਾਬ ਫੈਸਲਾਬਾਦ ਦੀ ਮਿੱਟੀ, ਫੈਸਲਾਬਾਦ ਫੱਟਿਆਂ 'ਤੇ ਬਹਿ ਕੇ ਉੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਗਲ ਮੇਲੇ ਵਾਲੀਆਂ। ਉਹ ਇੱਕ ਦਿਨ ਫਿਰ ਨਾ ਇੱਕ ਆਪਣੇ ਇੰਡੀਆ ਦੇ ਆਰ ਜੇ ਨਵੀਦ ਸਾਹਿਬ ਨੇ, ਉਹ ਮੇਰੇ ਤੋਂ ਪਹਿਲੇ ਕਾਲਾਂ ਕਰਦੇ ਸੀਗੇ, ਉਹਨੂੰ ਸੁਣਿਆ ਦੇਖਿਆ, ਫਿਰ ਜਨਾਬ ਨਾ ਅਸੀਂ ਉਹਨੂੰ ਪੰਜਾਬੀ 'ਚ ਕੀਤੀ ਇੱਕ ਕਾਲ ਰੇਡੀਓ 'ਤੇ। ਅੱਛਾ, ਰੇਡੀਓ 'ਤੇ ਕੀਤੀ ਅਤੇ ਉਹ ਬਸ ਉਹ ਪਹਿਲੀ ਜਿਹੜੀ ਮਸਕੀਨ ਖਾਨ ਵਾਲੀ ਸੀ ਬਾਜੇ ਵਾਲੀ ਕਾਲ, ਉਹ ਕੀਤੀ। ਉਹ ਫਿਰ ਹਫ਼ਤੇ ਬਾਅਦ ਨਾ ਰੇਡੀਓ 'ਤੇ ਲਾਈਵ ਇੱਕ ਕਾਲ ਕਰਦਾ ਸੀ ਮੈਂ, ਮਤਲਬ ਝਾਕਾ ਇੰਨਾ ਜ਼ਿਆਦਾ ਖੁੱਲਿਆ ਸੀਗਾ ਕਿ ਉਹਦੇ 'ਚ ਐਡਿਟ ਉਡਿਟ ਵਾਲਾ ਤਾਂ ਰੌਲਾ ਹੀ ਕੋਈ ਨਹੀਂ ਸੀ, ਲਾਈਵ ਕਾਲ ਜਾ ਰਹੀ ਹੁੰਦੀ ਸੀ ਕਿ ਕੋਈ ਕੱਟ ਵੱਟ ਨਹੀਂ ਹੈ। ਉਹ ਮੈਨੂੰ 6 ਮਹੀਨੇ ਬਾਅਦ ਲੋਕਾਂ ਨੇ ਨਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਲੋਕਾਂ ਨੇ ਉਹ ਆਪ ਹੀ ਕਟਿੰਗ ਉਨਾ ਕੁ ਪੋਰਸ਼ਨ ਕਰਕੇ ਨਾ ਅਤੇ ਉਹ ਆਡੀਓ ਵਾਇਰਲ ਹੋ ਗਿਆ, ਅਤੇ ਉਹ ਮੈਨੂੰ ਬੜਾ ਅੱਛਾ ਲੱਗਾ। ਉਹ ਫਿਰ ਮੈਂ ਉਹਨੂੰ ਕੰਟੀਨਿਊ ਕੀਤਾ, ਉਹਨੇ ਅੱਲਾ ਪਾਕ ਨੇ ਲੋਕਾਂ ਦੇ ਦਿਮਾਗ 'ਚ ਕੰਨਾਂ 'ਚ ਕਿਤੇ ਗੱਲ ਕਹੀ ਕਿ ਵੀ ਬੰਦਾ ਕੰਮ ਕਰਨ ਡਿਆ, ਤੁਸੀਂ ਇਹਨੂੰ ਸੁਣੋ, ਅਤੇ ਅੱਲਾ ਪਾਕ ਨੇ ਮਿਹਰਬਾਨੀ ਕੀਤੀ ਅਤੇ ਉਹ ਚੱਲ ਸੋ ਚੱਲ ਜੀ।
ਰਾਣਾ ਸਾਹਿਬ, ਇਹ ਦੱਸੋ, ਰੇਡੀਓ ਜਦੋਂ ਸ਼ੁਰੂ ਕੀਤਾ ਅਤੇ ਉਦੋਂ ਇਹ ਖਿਆਲ ਕੋਲ ਹੈ ਸੀ ਜਾਂ ਕਿਸੇ ਮਿਹਰਬਾਨ ਨੇ ਆਖਿਆ ਕਿ ਰਾਣੇ ਕੁਦਰਤ ਨੇ ਜਿੱਦਾਂ ਕੁਛ ਸ਼ੈਵਾਂ ਰੱਖੀਆਂ ਸਨ ਨਾ ਸੂਫੀਆਂ ਵਲੀਆਂ ਲਈ, ਤੇਰੇ ਲਈ ਇਹ ਕੰਮ ਰੱਖਿਆ, ਜੇ ਤਾਂ ਇਸ ਕੰਮ ਦਾ ਕੋਈ ਬਾਨੀ ਹੈ ਤੁਹਾਡਾ ਮਿਹਰਬਾਨ ਹੈ ਤਾਂ ਮੈਂ ਚਾਹਾਂਗਾ ਉਹਦਾ ਇਸ ਵੇਲੇ ਜ਼ਿਕਰ ਜ਼ਰੂਰ ਕਰੋ, ਅਤੇ ਜੇ ਨਹੀਂ ਆਪਣੀ ਹੈ ਸੀਗੀ ਤਾਂ ਉਹਦੀ ਦਾਦ ਹੈ ਜਿਹੜੀ ਉਹ ਅਗਲੇ ਸਵਾਲ 'ਚ ਦੇਣਾ।
ਅੱਛਾ, ਨਹੀਂ ਮੇਰਾ ਆਪਣਾ ਤਾਂ ਕੁਛ ਵੀ ਨਹੀਂ ਜੀ, ਅੱਲਾ ਪਾਕ ਨੇ ਆ ਗਲਾ ਦੇ ਕੇ ਭੇਜਿਆ ਸੀਗਾ। ਫਿਰ ਉਹਨੇ ਸਕ੍ਰਿਪਟ ਦੇ ਤਹਿਤ, ਅਸੀਂ ਇੱਥੇ ਫੈਸਲਾਬਾਦ ਕਿਰਾਏ 'ਤੇ ਰਹਿੰਦੇ ਸੀ ਅਤੇ ਨਾ ਅਸੀਂ ਆਪਣੀ ਸਿਸਟਰ ਦਾ ਵਿਆਹ ਕਰਨਾ ਸੀਗਾ ਅਤੇ ਅਸੀਂ ਕਹਿੰਦੇ ਸੀ ਉਹ ਘਰ ਬਹੁਤ ਛੋਟਾ ਜਿਹਾ ਆ ਅਤੇ ਬਰਾਤ ਬਰੂਤ ਪਰਾਉਣੇ ਆਉਣੇ, ਥੋੜ੍ਹਾ ਜਿਹਾ ਵੱਡਾ ਘਰ ਕਿਰਾਏ 'ਤੇ ਲੈ ਲਈਏ। ਅਤੇ ਉਹ ਜਿਲ੍ਹੇ ਨਾ ਮੈਂ ਉਹ ਲੱਭਦਾ ਲੱਭਦਾ ਗਿਆ ਅਤੇ ਇੱਕ ਬਰਫ਼ ਵਾਲੇ ਫੱਟੇ 'ਤੇ ਨਾ ਇੱਕ ਬਾਬਾ ਬੈਠਾ ਹੈ। ਮੈਂ ਉਹਨੂੰ ਕਿਹਾ, ਬਾਬਾ ਜੀ ਇੱਥੇ ਗਲੀ 'ਚ ਕੋਈ ਭਲਾ ਕਿਰਾਏ 'ਤੇ ਮਕਾਨ ਲੱਭੂਗਾ? ਅਤੇ ਉਹਨੇ ਮੈਨੂੰ ਕਿਹਾ, ਉਹ ਮਕਾਨ ਦਾ ਤਾਂ ਤੈਨੂੰ ਮੈਂ ਬਾਅਦ 'ਚ ਦੱਸਦਾ, ਉਹ ਤੇਰੀ ਆਵਾਜ਼ ਜਿਹੜੀ ਆ ਨਾ ਰੇਡੀਓ ਵਾਲੀ ਹੈ, ਤੂੰ ਰੇਡੀਓ 'ਤੇ ਕੰਮ ਕਰਿਆ ਕਰ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ 14 ਸਾਲਾਂ ਦਾ ਸੀਗਾ। ਫਿਰ ਰੇਡੀਓ 'ਚ ਚਲਾ ਗਿਆ ਮੈਂ, ਉਹਨਾਂ ਨੂੰ ਮਿਲਿਆ ਜਨਾਬ, ਅਤੇ ਉਹਨਾਂ ਨੇ ਮੈਨੂੰ ਆਡੀਸ਼ਨ ਨਹੀਂ ਲਿਆ, ਮੇਰਾ ਕੋਈ ਆਡੀਸ਼ਨ ਨਹੀਂ ਹੋਇਆ, ਕੋਈ ਗੱਲਬਾਤ ਨਹੀਂ। ਉਹਨਾਂ ਨੇ 2-4 ਮੇਰੇ ਨਾਲ ਸ਼ੋਅ ਕੀਤੇ, ਮੈਨੂੰ ਤੋਰਿਆ, ਕਹਿੰਦੇ ਜੀ ਹੁਣ ਭੱਜਿਆ ਚੱਲ ਅੱਗੇ ਨੂੰ, ਅਤੇ ਬਸ ਇੱਦਾਂ ਚੱਲ ਪਿਆ ਜੀ। ਕੋਈ ਤਿਆਰੀਆਂ ਨਹੀਂ, ਕੋਈ ਟ੍ਰੇਨਿੰਗਾਂ ਨਹੀਂ, ਕੋਈ ਕਿਸੇ ਦੇ ਨਾਲ ਨਹੀਂ ਬੈਠਾ ਮੈਂ ਕਿ ਮੈਂ ਇਹਨੂੰ ਦੇਖਾਂ। ਦੂਸਰੀ ਗੱਲ ਹੈ ਕਿ ਮੈਂ ਰੇਡੀਓ ਸੁਣਿਆ ਨਹੀਂ ਸੀਗਾ, ਮੈਨੂੰ ਇਹ ਨਹੀਂ ਸੀ ਪਤਾ ਰੇਡੀਓ। ਇੱਕ ਬੰਦਾ ਹੁੰਦਾ ਨਾ ਸੁਣਦਾ ਆ ਰੇਡੀਓ, ਤਾਂ ਕਮ ਅਜ਼ ਕਮ ਉਹਨੂੰ ਤਮੀਜ਼ ਹੁੰਦੀ ਹੈ ਥੋੜ੍ਹੀ ਜੀ ਕਿੱਦਾਂ ਬੋਲੀਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਗੱਲ ਦਾ। ਲੇਕਿਨ ਬਸ ਉਹ ਅੱਲਾ ਪਾਕ ਨੇ ਉਹ ਉਸੇ ਜੋ ਇਸ ਸਕ੍ਰਿਪਟ ਦੇ ਤਹਿਤ ਹੀ ਉੱਧਰ ਨੂੰ ਤੋਰਿਆ, ਅਤੇ ਉਹ ਬਸ ਉਹਦਾ ਹੀ ਹੈ ਸਭ ਕੁਛ। ਉਹ ਹੀ ਜਿਹਨੇ ਆਵਾਜ਼ ਦੇ ਕੇ ਭੇਜੀ ਸੀ, ਫਿਰ ਉਹਨੇ ਉੱਥੇ ਵੀ ਭੇਜਣਾ ਸੀਗਾ ਨਾ ਜੀ।
ਰੇਡੀਓ ਅੱਲ ਆ ਕੇ ਸ਼ਨਾਖਤ ਇੱਕ ਲੱਭ ਗਈ, ਉਸ ਤੋਂ ਪਹਿਲੇ ਉਹ ਸ਼ਨਾਖਤ ਨਹੀਂ ਸੀ ਤੁਹਾਡੇ ਕੋਲ। ਇਹ ਰੇਡੀਓ ਦੇ ਜਿਹੜੇ ਕਰਮ ਹੈ ਨੇ, ਉਸ ਤੋਂ ਬਾਅਦ ਇਸੇ ਮੁਆਸ਼ਰੇ 'ਚ ਪਹਿਲੇ ਵਾਲਾ ਰਾਣਾ ਇਜਾਜ਼ ਔਰ ਅੱਜ ਦਾ ਰਾਣਾ ਇਜਾਜ਼ ਬੜਾ ਫਰਕ ਆ। ਇਸ ਫਰਕ ਨੂੰ ਜ਼ਰਾ ਆਪ ਉਹ ਸਾਰਾ ਅੱਖਰਾਂ ਦਾ ਰੂਪ ਵੀ ਦੇਣ ਦੀ ਤੁਹਾਨੂੰ ਪੂਰੀ ਆਜ਼ਾਦੀ ਹੈ, ਆਪਣੀ ਗੱਲ ਕਰਨ ਦੀ ਵੀ ਪੂਰੀ ਆਜ਼ਾਦੀ ਹੈ। ਅਸੀਂ ਚਾਹੁੰਦੇ ਹਾਂ ਕਿ ਆਪਣੇ ਅੰਦਰਲੀ ਗੱਲ ਬਾਹਰ ਲਿਆ ਕੇ ਸੁਣਨ ਵਾਲਿਆਂ ਦੇ ਸਾਹਮਣੇ ਰੱਖੋ।
ਹਾਂ, ਰੇਡੀਓ ਨੇ, ਮੈਂ ਕੁਛ ਵੀ ਨਹੀਂ ਸੀ, ਇੱਕ ਆਮ ਰੰਗ ਸਾਜ਼, ਲੈਲਪੁਰ ਦੀਆਂ ਇੱਥੇ ਇਹਨਾਂ ਗਲੀਆਂ 'ਚ ਸੋਫਟੀ ਚੱਪਲ ਪਾ ਕੇ, ਸਾਈਕਲ ਵੀ ਨਹੀਂ ਹੈਗਾ ਪੈਦਲ, ਪੌਣੇ 'ਚ ਦੋ ਰੋਟੀਆਂ ਬੰਨ ਕੇ ਅਤੇ ਸਾਈਡ ਵਾਲੀ ਜੇਬ 'ਚ ਪਾਈਆਂ ਹੋਣੀਆਂ, ਵਾਸ਼ਿੰਗ ਵੇਅਰ ਦਾ ਸੂਟ 150 ਵਾਲਾ ਉਹ ਪਾ ਕੇ ਫਿਰਨ ਵਾਲਾ ਬੰਦਾ ਇੱਕਦਮ। ਮੈਂ ਜਦੋਂ ਸਟਾਰਟ 'ਚ ਰੇਡੀਓ ਗਿਆ ਸੀ ਮੇਰੀ ਇਹੀ ਹਾਲਤ ਸੀ, ਮੈਂ ਇਸ ਤਰ੍ਹਾਂ ਹੀ ਸੀਗਾ ਕਿ ਉਹ 150-200 ਵਾਲਾ ਵਾਸ਼ਿੰਗ ਵੇਅਰ ਦਾ ਸੂਟ ਅਤੇ ਕੈਂਚੀ ਚੱਪਲ ਜਿਹੜੀ ਪਿੱਛੋਂ ਘਸੀ ਹੋਈ ਅਤੇ ਕਿਸੇ ਟਾਈਮ ਵਧਰੀ ਨਿਕਲ ਜਾਣੀ ਤਾਂ ਥੱਲੇ ਕੋ ਕਿਲ ਕੁਲ ਦੇ ਲੈਣਾ ਉਹਦੇ, ਉਸੇ ਹਾਲਾਤ 'ਚ ਹੀ ਗਿਆ ਸੀਗਾ। ਰੇਡੀਓ ਨੇ ਮਤਲਬ ਕਿ ਮੇਰੀ ਲਾਈਫ ਚੇਂਜ ਕੀਤੀ ਹੈ ਰੇਡੀਓ ਨੇ। ਮੈਂ ਕਦੀ ਕਦੀ ਜਿਲ੍ਹੇ ਦੇਖਦਾ ਨਾ, ਮੈਂ ਕਹਿੰਦਾ ਕਿ ਰੇਡੀਓ ਇੰਨਾ ਕਿਸੇ 'ਤੇ ਮਿਹਰਬਾਨ ਹੋਇਆ ਹੀ ਨਹੀਂ ਜਿੰਨਾ ਮੇਰੇ 'ਤੇ ਮਿਹਰਬਾਨ ਹੋਇਆ ਉਸ ਮਾਈਕ ਨਾਲ। ਮੈਂ ਲਵ ਆ ਮੈਨੂੰ ਉਸ ਮਾਈਕ ਨਾਲ, ਮੈਂ ਬਹੁਤ ਰੋਮਾਂਸ ਕੀਤਾ ਹੈ ਉਸ ਮਾਈਕ ਨਾਲ। ਮੈਂ 2-4 ਸ਼ੋਜ਼ ਤੋਂ ਬਾਅਦ ਹੀ ਨਾ ਮਾਈਕ ਦੀ ਜਦੋਂ ਮੇਰੀ ਦੋਸਤੀ ਹੋਈ ਹੈ, ਫਿਰ ਉਹਨੇ ਨਾ ਮੈਨੂੰ ਜਿਲ੍ਹੇ ਮੈਂ ਜਾ ਕੇ ਅੰਦਰ ਔਨਏਅਰ ਜਾਂਦਾ ਸੀਗਾ ਅਤੇ ਉਹ ਮੈਨੂੰ ਕਹਿ ਦਿੰਦਾ ਸੀਗਾ ਕਿ ਤੂੰ ਨਾ ਮਾੜਾ ਵੀ ਕਹੇਂਗਾ ਨਾ ਮੈਂ ਅੱਗੇ ਚੰਗਾ ਹੀ ਪਹੁੰਚਾਊਂਗਾ, ਤੂੰ ਟੈਨਸ਼ਨ ਨਹੀਂ ਲੈਣੀ, ਤੂੰ ਛੋਟੀ ਗੱਲ ਕਰੇਂਗਾ ਮੈਂ ਐਡੀ ਸੋਹਣੀ ਬਣਾ ਕੇ ਅੱਗੇ ਪੇਸ਼ ਕਰੂੰਗਾ, ਤੂੰ ਯਾਰ ਹੈ ਨਾ ਆਪਣਾ। ਫਿਰ ਉਹ ਯਾਰ ਨਾਲ ਯਾਰੀ ਐਡੀ ਪੱਕੀ ਹੋਈ ਕਿ ਉਹ ਯਾਰ ਨੇ ਕਿਹਾ ਯਾਰ ਅੱਜ ਮੇਰਾ ਨਾ ਰੋਣ ਦਾ ਮੂਡ ਆ, ਅਤੇ ਫਿਰ ਉਹ ਰੋਣ ਲੱਗ ਪਏ। ਉਹ ਮੈਂ ਉਹਦੀਆਂ ਮਨ ਮੰਨ ਕੇ ਚੱਲਿਆ, ਜੋ ਜੋ ਮੇਰੇ ਮਾਈਕ ਨੇ ਨਾ ਮੈਨੂੰ ਕਹੀ ਗਿਆ ਨਾ, ਜਿਹੜੀਆਂ ਉਹਦੇ ਨਾਲ ਮੈਂ ਬਹਿ ਕੇ ਗੱਲਾਂ ਕੀਤੀਆਂ, ਉਹਦੇ ਨਾਲ ਜੋ ਜੋ ਮੈਂ ਦੁੱਖ ਫੋਲੇ, ਉਹਨੇ ਫਿਰ ਮੈਨੂੰ ਫਿਰ ਇੱਦਾਂ ਕੀਤਾ ਕਿ ਅਗਰ ਮੈਂ ਇੱਥੇ ਮੇਰੀ ਆਵਾਜ਼ ਹੈ ਤਾਂ ਇੱਕ ਬੰਦਾ, ਮੈਂ ਜਿੱਥੇ ਜੋਬ ਕਰ ਰਿਹਾ ਉਹ ਬੰਦਾ ਅਮਰੀਕਾ ਬੈਠਾ ਸੀਗਾ, ਉਹਨੇ ਮੇਰੀ ਆਵਾਜ਼ ਸੁਣੀ ਉੱਥੇ ਪਾਕਿਸਤਾਨ 'ਚ, ਉਹਨੇ ਇੱਕ ਬੰਦੇ ਡਿਊਟੀ ਲਾਈ ਕਿ ਯਾਰ ਇਹ ਬੰਦਾ ਰਾਣਾ ਇਜਾਜ਼, ਇਸਕੋ ਯਾਰ ਲਾਹੌਰ ਮੇਰੇ ਆਫਿਸ ਬੁਲਾਓ ਯਾਰ। ਮੈਂ ਉੱਥੇ ਗਿਆ, ਉਹਨਾਂ ਨੇ ਕਿਹਾ ਯਾਰ ਮੈਨੇ ਆਪਕੀ ਆਵਾਜ਼ ਸੁਣੀ ਥਾ, ਆਪ ਹਮਾਰੇ ਸਾਥ ਕਾਮ ਕਰੇਂਗੇ? ਮੈਂ ਕਿਹਾ ਹਾਂਜੀ ਸਰ, ਕਾਮ ਕਰੂੰਗਾ ਸਰ, ਕਿਉਂ ਨਹੀਂ ਕਰਨਾ? ਕਹਿੰਦੇ ਯਾਰ ਫਿਰ ਉਹ ਬਤਾਓ ਤਨਖਾਹ। ਮੈਂ ਕਿਹਾ ਸਰ ਜੋ ਮਰਜ਼ੀ। ਉਹ ਜਿਹੜੇ ਮੈਂ ਉਹਨੂੰ ਕਿਹਾ ਨਾ ਜੋ ਮਰਜ਼ੀ, ਉਹਨੇ ਮੇਰੀ ਇੰਨੀ ਤਨਖਾਹ ਲਾਤੀ ਕਿ ਉਹ ਜਿਹੜੀ ਮੇਰੀ 2 ਸਾਲਾਂ ਦੀ ਕਮਾਈ ਸੀ। ਇਹ ਜਿਹੜਾ ਮਾਈਕ ਹੈ ਇਹਨੇ ਉਹ ਅੱਗੇ ਬੜਾ ਬੜਾ ਅੱਛਾ ਲੋਕਾਂ ਤੱਕ ਨਾ ਮੈਨੂੰ ਪਹੁੰਚਾਇਆ, ਅਤੇ ਉਹ ਬਸ ਉਹ ਰੇਡੀਓ ਨੇ ਸਰ ਇੰਨਾ, ਰੇਡੀਓ ਨੇ ਇੰਨੀ ਮਿਹਰਬਾਨੀ ਕੀਤੀ, ਰੇਡੀਓ ਨੇ ਮੇਰਾ ਬਹਿਣਾ ਉੱਠਣਾ ਚੇਂਜ ਕਰਤਾ, ਮੇਰਾ ਸੋਚਣਾ ਚੇਂਜ ਕਰਤਾ, ਮੇਰਾ ਗੱਲ ਕਰਨਾ ਚੇਂਜ ਕਰਤਾ। ਮੈਨੂੰ ਬਹੁਤ ਰੇਡੀਓ ਨੇ ਅਤੇ ਖਾਸ ਕਰ ਮੇਰੀ ਲਾਈਫ 'ਚ ਨਾ ਮੈਨੂੰ ਕਦਮ ਕਦਮ 'ਤੇ ਨਾ ਮਿਹਰਬਾਨ ਇੰਨੇ ਮਿਲੇ ਕਿ ਹਰ ਬੰਦੇ ਨੇ ਮੇਰੇ ਨਾਲ ਪਿਆਰ ਕੀਤਾ, ਥੋੜ੍ਹਾ 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 ਕਰਕੇ ਇੰਨਾ ਕੁਛ ਲੋਕਾਂ ਨੇ ਮੈਨੂੰ ਦਿੱਤਾ ਨਾ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਅੱਜ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ। ਮੈਂ ਐਸਾ ਮੇਰੀ ਮੈਂ ਉਸ ਲੈਵਲ ਦਾ ਆਦਮੀ ਨਹੀਂ ਹੈਗਾ, ਮੈਂ ਉਸ ਔਕਾਤ ਦਾ ਮਾਲਿਕ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਇੰਟਰਵਿਊ ਦੇ ਸਕਾਂ। ਮੇਰਾ ਹੈਸੀਅਤ ਨਹੀਂ ਹੈ ਇੰਨੀ ਨਾ, ਮੇਰਾ ਪਿੱਛਾ ਐਡਾ ਸਟਰੋਂਗ ਨਹੀਂ ਹੈਗਾ ਕਿ ਮੈਂ ਕੋਈ ਮੇਰਾ ਇੰਟਰਵਿਊ ਲਵੇ। ਅਸਤੇ ਬਹੁਤ ਡਰੇ ਹੋਏ, ਸਹਿਮੇ ਹੋਏ, ਪਿੱਸੇ ਹੋਏ ਲੋਕ ਆ। ਸਾਡੀ ਜ਼ਿੰਦਗੀ 'ਚ ਹੈ ਸਭ ਕੁਛ ਨਹੀਂ ਹੈ ਜੋ ਅੱਜ ਹੋ ਰਿਹਾ, ਅਤੇ ਬੜਾ ਅਜੀਬ ਹੋ ਰਿਹਾ। ਉਹਦਾ ਮੋਜ਼ੇ ਨੇ ਸਾਰੇ, ਉਹਨੇ ਆਪਣਾ ਹੋਣਾ ਮੈਨੂੰ ਦੱਸਿਆ ਹੈ।
ਬਹੁਤ ਖੂਬਸੂਰਤ ਗੱਲਬਾਤ ਕੀਤੀ ਤੁਸੀਂ ਰਾਣਾ ਸਾਹਿਬ, ਔਰ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਮਾਈਕ ਨੇ ਤੁਹਾਨੂੰ ਆਪਣੀ ਤਰਜ਼ ਦਾ ਇੱਕ ਸੂਫੀ ਬਣਾਤਾ, ਅੱਜ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਜਗਤ ਭਰ ਦੇ ਵਿੱਚ ਤੁਹਾਡੇ ਚਾਤਕਾਰ ਖਿਲਰ ਗਏ, ਮਾਈਕਰੋਫੋਨ ਤੋਂ ਵੀਡੀਓ ਵੱਲ ਆਉਣ ਦਾ ਖਿਆਲ ਕਿੱਦਾਂ ਆਇਆ?
ਅੱਛਾ, ਉਹ ਜਿਸ ਤਰ੍ਹਾਂ ਮੈਂ ਕਿਹਾ ਨਾ ਕਿ ਮੇਰੀ ਜ਼ਿੰਦਗੀ 'ਚ ਆਪਣਾ ਕੁਛ ਨਹੀਂ ਹੈਗਾ। ਉਹ ਜਿੱਦਾਂ ਉਹ ਡਾਇਲੋਗ ਸੀਗਾ ਫਿਲਮ ਦਾ, ਹਮ ਕਠਪੁਤਲੀਆਂ ਹੈ, ਡੋਰੇ ਤੋਂ ਕਿਸੇ ਔਰ ਕੇ ਹੱਥ ਮੇ ਹੈ, ਨਾਚਨਾ ਤੋਂ ਪੜੇਗਾ। ਜਿਸ ਆਫਿਸ 'ਚ ਤੁਸੀਂ ਇਸ ਟਾਈਮ ਇੱਥੇ ਅਸੀਂ ਬੈਠੇ ਹਾਂ, ਇਸ ਆਫਿਸ 'ਚ ਨਾ ਮੈਂ ਇਸ ਪਲਾਜ਼ੇ 'ਚ ਆਇਆ ਸੀ, ਮੈਨੂੰ ਇੱਕ ਕਰੋਮਾ ਦੀਵਾਰ ਚਾਹੀਦੀ ਸੀ ਇੱਕ, ਮੈਂ ਉਹ ਲੈਣ ਆਇਆ ਅਤੇ ਉਹ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਯਾਰ ਤੁਸੀਂ ਦੀਵਾਰ ਜੋ ਲੈਣੀ ਹੈ ਉੱਤੇ ਇੱਕ ਆਫਿਸ ਹੈ ਪੂਰਾ, ਉਹ ਲੈ ਲਓ। ਮੈਂ ਕਿਹਾ ਯਾਰ ਸਾਡਾ ਕੰਮ ਹੀ ਨਹੀਂ, ਸਾਨੂੰ 2-3 ਦਿਨ ਦਾ ਕੰਮ। ਉਹਨੇ ਕਹਿੰਦੇ ਨਹੀਂ, ਲੈ ਲਓ ਲੈ ਲਓ। ਉੱਥੇ ਲੈ ਕੇ ਉੱਥੇ ਬਹਿਣ ਲੱਗ ਪਏ, ਬੈਠੇ ਹਾਂ ਅਤੇ ਉਹ ਮੈਂ 6-7 ਸਾਲ ਤੋਂ ਕਾਲਸ ਨਹੀਂ ਸੀ ਕਰ ਰਿਹਾ, ਅਤੇ ਮੇਰੇ ਦੋਸਤ ਨੇ ਕਿਹਾ, ਉਹ ਕਹਿੰਦਾ ਯਾਰ ਤੁਸੀਂ ਨਾ ਇੱਕ ਇੰਟਰੋ ਦਿਓ ਜੀ। ਮੋਬਾਈਲ 'ਤੇ ਹੀ ਇੰਟਰੋ ਲੈ ਲਿਆ, ਉਸੀ ਚੈਨਲ 'ਤੇ ਅਪਲੋਡ ਕਰਤਾ, ਦੂਸਰੇ ਦਿਨ ਕਾਲ ਕਰਤੀ। ਮਤਲਬ ਉਹੀ ਗੱਲ ਆ ਨਾ, ਉਹਨੇ ਆਪੇ ਹੀ ਮੇਰੇ ਨਾ ਮੇਰੇ ਰਾਹ, ਉਹ ਮੈਨੂੰ ਨਾ ਆਪੇ ਹੀ ਉਹਨਾਂ ਜਗ੍ਹਾਵਾਂ 'ਤੇ ਲੈ ਜਾਂਦਾ ਹੈ, ਅਤੇ ਫਿਰ ਆਪੇ ਹੀ ਅੱਗੇ ਸਿਲਸਿਲੇ ਬਣਾ ਦਿੰਦਾ ਹੈ, ਆਪੇ ਹੀ ਉਹ ਸਿਲਸਿਲੇ ਚਲਾਉਣ ਵਾਸਤੇ ਪੈਸੇ ਦੇ ਦਿੰਦਾ ਹੈ। ਜਿਲ੍ਹੇ ਉਹ ਪੈਸੇ ਪੂਸੇ ਦੇ ਕੇ ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ, ਫਿਰ ਉਹ ਕਹਿੰਦਾ ਚਲੋ ਹੁਣ ਇਹਨਾਂ ਦਾ ਆਮਦ ਦਾ ਸਿਲਸਿਲਾ ਖੋਲੋ, ਇਹਦੇ ਬਾਕੀ ਲਵਾਜ਼ਮਾਤ ਪੂਰੇ ਨੇ, ਹੁਣ ਇਹਨੂੰ ਦਿਓ ਆਈਡੀਆਜ਼। ਫਿਰ ਉਹ ਮੇਰੇ ਦਿਮਾਗ 'ਚ ਆਈਡੀਏ ਪਾਉਣ ਲੱਗ ਪੈਂਦਾ ਹੈ, ਆਈਡੀਏ ਪਾ ਕੇ ਅਤੇ ਫਿਰ ਉਹਨੂੰ ਜਿਹੜੇ ਅਸੀਂ ਵੀਡੀਓ ਦੀ ਸ਼ਕਲ ਦੇ ਕੇ ਅਪਲੋਡ ਕਰਦੇ ਹਾਂ, ਫਿਰ ਉਹ ਆਪੇ ਹੀ ਲੋਕਾਂ ਨੂੰ ਕਹਿ ਦਿੰਦਾ ਹੈ ਕਿ ਇਹ ਮਾੜਾ ਹੈ, ਚੰਗਾ ਹੈ, ਜਿੱਦਾਂ ਦਾ ਮਰਜ਼ੀ ਤੁਸੀਂ ਇਹਨੂੰ ਸੁਣਨਾ, ਅਤੇ ਫਿਰ ਲੋਕ ਉਹਨੂੰ ਸੁਣ ਕੇ ਵਾਹ ਵਾਹ ਕਰਨ ਲੱਗ ਪੈਂਦੇ, ਅਤੇ ਜਿਹੜੇ ਮੈਂ ਦੇਖਦਾ ਤਾਂ ਉਹ 'ਚ ਹੁੰਦਾ ਕੱਖ ਵੀ ਨਹੀਂ ਹੈਗਾ। ਲੇਕਿਨ ਫਿਰ ਮੈਂ ਕਹਿੰਦਾ ਅੱਛਾ ਹੁਣ ਤੂੰ ਇਹਨਾਂ ਨੂੰ ਕਿਹਾ ਨਾ ਹੱਸੋ, ਤਾਂ ਫਿਰ ਇਹਨਾਂ ਨੇ ਹੱਸਣਾ ਹੀ ਹੈ ਨਾ, ਤੇਰਾ ਕਿਹਾ ਹੈ, ਹੁਣ ਇਹਨਾਂ ਨੇ ਮੋੜਨਾ ਤੇ ਨਾ ਜੀ।
ਰਾਣਾ ਸਾਹਿਬ ਬਹੁਤ ਸ਼ੁਕਰੀਆ, ਸਾਡੀ ਸਾਰੀ ਸਮੁੱਚੀ ਟੀਮ ਵੀ ਤੁਹਾਡੀ ਧੰਨਭਾਗੀ ਹੈ ਕਿ ਤੁਸੀਂ ਆਪਣੇ ਵੇਲੇ 'ਚ ਮੇਰੀ ਫਰਮਾਇਸ਼ 'ਤੇ ਬੜੀ ਮੁਹੱਬਤ ਦੇ ਨਾਲ ਕੁਛ ਵੇਲਾ ਦਾਨ ਕੀਤਾ।
ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ, ਜਿਉਂਦੇ ਰਹੋ ਸਰ
ਜੀ। ਇਹ ਸਨ ਰਾਣਾ ਇਜਾਜ਼, ਜਿਹੜੇ ਅੱਜ ਦੇ ਸਟਾਰ ਨਹੀਂ ਸੁਪਰ ਸਟਾਰ ਨੇ, ਜਿਹੜੇ ਆਪਣੇ ਕੰਮ ਆਪਣੇ ਫਨ ਦੇ ਨਾਲ ਦਿਲਾਂ 'ਤੇ ਰਾਜ ਕਰ ਰਹੇ ਨੇ। ਇਹ ਖਾਸ ਮੁਲਾਕਾਤ ਦਾ ਉਪਰਾਲਾ ਅਸੀਂ ਤੁਹਾਡੇ ਵਾਸਤੇ ਕੀਤਾ। ਸੋ ਅੱਜ ਦੀ ਇਸ ਮੁਲਾਕਾਤ 'ਚੋਂ ਮੈਨੂੰ ਬਖਸ਼ੋ ਇਜਾਜ਼ਤ, ਫਿਰ ਮਿਲਾਂਗੇ। ਮਾਈਕ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ 'ਤੇ।